ਸਰਦਾਰ ਮਨਮੋਹਨ ਸਿੰਘ ਜੀ। ਸਰੀਰ ਕਰਕੇ ਤਾਂ ਹਰ ਕੋਈ ਤੁਰਦਾ ਫਿਰਦਾ ਨਜ਼ਰ ਹੀ ਆਉਂਦਾ, ਪਰ ਕੋਈ ਵਿਰਲਾ ਹੀ ਹੁੰਦਾ ਜਿਸ ਸਰੀਰ ਅੰਦਰ ਆਤਮਿਕ ਜੋਤ ਜਗਦੀ ਹੋਈ ਪ੍ਰਤੀਤ ਹੁੰਦੀ। ਮਨ ਦੇ ਸੰਸਕਾਰਾਂ ਨਾਲ ਜੁੜੇ ਤਾਂ ਲੱਖਾਂ ਲੋਕ ਹੀ ਕਾਰ ਵਿਹਾਰ ਵਿੱਚ ਖੁੱਭੇ ਹੋਏ ਨਜ਼ਰ ਆਉਂਦੇ ਨੇ, ਪਰ ਹਿਰਦੇ ਵਿੱਚ ਵਾਹਿਗੁਰੂ ਨੂੰ ਸਿਮਰਨ ਵਾਲੇ ਰੱਬੀ ਕਾਰ ਵਿੱਚ ਜੁਟੇ ਵਿਰਲੇ ਹੀ ਹੁੰਦੇ ਨੇ। ਗੁਰਮੁਖ ਪਿਆਰੇ ਸਰਦਾਰ ਮਨਮੋਹਨ ਸਿੰਘ ਜੀ ਆਮ ਕਰਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜੇ ਰਹਿੰਦੇ ਤੇ ਇੱਕ ਖਿੜਾਓ ਵਿੱਚ ਰਹਿੰਦੇ। ਇਸ ਲਈ ਉਹਨਾਂ ਦੇ ਸਨਮੁਖ ਆਉਣ ਵਾਲਾ ਬੰਦਾ ਵੀ ਸਦਾ ਅਲੌਕਿਕ ਆਨੰਦ ਪ੍ਰਾਪਤ ਕਰਦਾ। ਆਪ ਇਸ ਗੱਲ ਨੂੰ ਸਦਾ ਯਾਦ ਰੱਖਦੇ ਸਨ, ਬਾਰ ਬਾਰ ਦੁਹਰਾਉਂਦੇ ਸਨ ਕਿ ਇਸ ਤਰ੍ਹਾਂ ਲਗਾਤਾਰ ਖਿੜੇ ਰਹਿਣ ਦੀ ਤਰਕੀਬ ਉਹਨਾਂ ਨੂੰ ਗੁਰੂ ਨਾਨਕ ਦੇ ਬਖਸ਼ੇ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਸੰਗਤ ਅਤੇ ਕਿਰਪਾ ਦ੍ਰਿਸ਼ਟੀ ਤੋਂ ਹਾਸਲ ਹੋਈ ਹੈ। ਗੁਰਬਾਣੀ ਦਾ ਪਾਠ ਤੇ ਵਿਚਾਰ ਦੇ ਨਾਲ ਨਾਲ ਉਹਨਾਂ ਨੇ ਭਾਈ ਸਾਹਿਬ ਜੀ ਦੀਆਂ ਰਚਨਾਵਾਂ ਦਾ ਅਧਿਐਨ ਵੀ ਬਹੁਤ ਕੀਤਾ ਸੀ ਤੇ ਭਾਈ ਸਾਹਿਬ ਜੀ ਦੀਆਂ ਲਿਖਤਾਂ ਦੇ ਹਵਾਲੇ ਨਾਲ ਗੁਰੂ ਘਰ ਦੀ ਸਿਫਤੋ ਸਲੋਤਾ ਹਰ ਪਲ ਹਰ ਸਵਾਸ ਕਰਦੇ ਰਹਿੰਦੇ। 14 ਜਨਵਰੀ 1983 ਵਾਲੇ ਦਿਨ ਸਰਦਾਰ ਮਨਮੋਹਨ ਸਿੰਘ ਜੀ ਪੌੜੀਆਂ ਤੋਂ ਤਿਲਕ ਗਏ। ਉਹਨਾਂ ਦੀ ਆਤਮਾ ਸਰੀਰ ਨੂੰ ਤਿਆਗ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਵਿਰਾਜੀ। ਸਰਦਾਰ ਮਨਮੋਹਨ ਸਿੰਘ ਜੀ ਐਬਟਾਬਾਦ ਵਿੱਚ ਜੰਮੇ ਪਲੇ ਤੇ ਵੱਡੇ ਹੋਏ ਤੇ ਉਹਨਾਂ ਦਾ ਜਨਮ 30 ਅਪ੍ਰੈਲ 1893 ਨੂੰ ਹੋਇਆ ਸੀ। ਉਹਨਾਂ ਦੇ ਪਿਤਾ ਸਰਦਾਰ ਪ੍ਰੇਮ ਸਿੰਘ ਉੱਥੇ ਠੇਕੇਦਾਰੀ ਦਾ ਕਾਰੋਬਾਰ ਕਰਦੇ ਸਨ ਤੇ ਉਹਨਾਂ ਦੇ ਵੱਡੇ ਵੀਰ ਸਰਦਾਰ ਦਮੋਦਰ ਸਿੰਘ, ਸਰਦਾਰ ਰਘੁਨੰਦਨ ਸਿੰਘ, ਛੋਟੇ ਭਰਾ ਸਰਦਾਰ ਮਨੋਹਰ ਸਿੰਘ ਤੇ ਇੱਕ ਭੈਣ ਬੀਬੀ ਹਰਨਾਮ ਕੌਰ ਨਾਲ ਹੀ ਸਨ। ਘਰ ਦੇ ਮਾਹੌਲ ਬਾਰੇ ਆਪ ਇੱਕ ਥਾਂ ਲਿਖਦੇ ਨੇ ਕਿ ਉਹਨਾਂ ਦਾ ਪਰਿਵਾਰ ਹੈ ਤੇ ਭਾਵੇਂ ਸਿੱਖ ਸੀ, ਪਰ ਪਿਤਾ ਜੀ ਹੋਰਾਂ ਦੇ ਵਿਚਾਰ ਸਨਾਤਨੀ ਵਿਚਾਰ ਸਨ। ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ, ਪਰ ਪਿਤਾ ਜੀ ਘਰ ਵਿੱਚ ਰਾਮਾਇਣ ਦੀ ਕਥਾ ਵੀ ਕਰਦੇ ਹੁੰਦੇ ਸਨ, ਸਾਰਾ ਪਰਿਵਾਰ ਬਹਿ ਕੇ ਸੁਣਦਾ, ਸ਼ਰਾਧ ਵੀ ਕਰਾਉਂਦੇ ਸਨ ਤੇ ਕੰਮਾਂ ਕਾਰਾਂ ਵਿੱਚ ਬ੍ਰਾਹਮਣ ਵੀ ਹਾਜ਼ਰ ਹੁੰਦਾ ਸੀ। ਪਰ ਪਰਿਵਾਰ ਵਿੱਚ ਸਿੱਖੀ ਪ੍ਰਭਾਵ ਕਿਵੇਂ ਪ੍ਰਪੱਕ ਹੋਇਆ ਇਹ ਕਹਾਣੀ ਵੀ ਬੜੀ ਅਨੋਖੀ ਹੈ। ਸਰਦਾਰ ਮਨਮੋਹਨ ਸਿੰਘ ਜੀ ਦੱਸਿਆ ਕਰਦੇ ਸਨ ਕਿ ਉਹਨਾਂ ਦੀ ਉਮਰ ਉਸ ਵੇਲੇ 10-11 ਸਾਲ ਦੀ ਹੋਵੇਗੀ ਜਦੋਂ 1902-3 ਵਿੱਚ ਉਹਨਾਂ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਦੀਆਂ ਕਿਤਾਬਾਂ ਸੁੰਦਰੀ, ਵਿਜੈ ਸਿੰਘ ਤੇ ਕੁਝ ਹੋਰ ਟ੍ਰੈਕਟ ਵੀ ਪੜ੍ਹੇ। ਸਰਦਾਰ ਮਨਮੋਹਨ ਸਿੰਘ ਆਖਣ ਲੱਗੇ ਕਿ ਜਦੋਂ ਮੈਂ ਪਿਆਰ ਨਾਲ ਪੜ੍ਹਾਂ ਤਾਂ ਮੇਰਾ ਹਿਰਦਾ ਵੈਰਾਗ ਅਵਸਥਾ ਵਿੱਚ ਚਲਾ ਜਾਏ, ਮੇਰੇ ਨਾਲ ਇਸ ਤਰ੍ਹਾਂ ਪੜ੍ਹਨ ਵਿੱਚ ਸਹਾਇਕ ਮੇਰੀ ਭਰਜਾਈ ਤੇ ਵੀਰ ਦਮੋਦਰ ਸਿੰਘ ਦੀ ਘਰਵਾਲੀ ਬੀਬੀ ਈਸ਼ਰ ਕੌਰ ਸੀ, ਜਿਸ ਦਾ ਪਤੀ ਭਾਵ ਮੇਰਾ ਭਰਾ ਜਪਾਨ ਗਿਆ ਹੋਇਆ ਸੀ। ਉਸ ਦਾ ਹਿਰਦਾ ਬਿਰਹਾ ਦੀ ਪੀੜ ਨਾਲ ਦੁਖਦਾ ਪਿਆ ਸੀ, ਜਿਸ ਨੂੰ ਇਹ ਸਾਹਿਤ ਠੰਡ ਪਾਉਂਦਾ ਸੀ। ਅਸੀਂ ਆਖੀਏ ਬਈ ਇਹ ਕਿਤਾਬਾਂ ਕੌਣ ਲਿਖ ਰਿਹਾ ਹੈ? ਕਿਸੇ ਦਾ ਨਾਂ ਨਹੀਂ, ਪਰ ਬਿਨਾਂ ਨਾਮ ਪਤੇ ਤੋਂ ਸਾਡਾ ਹਿਰਦਾ ਉਸ ਲੇਖਕ ਦੇ ਦਰਸ਼ਨਾਂ ਲਈ ਖਿੱਚ ਖਾਵੇ। ਉਹਨਾਂ ਦਿਨਾਂ ਵਿੱਚ ਸਰਦਾਰ ਤੇਜਾ ਸਿੰਘ ਜੀ ਪੋਸਟ ਮਾਸਟਰ, ਜੋ ਪ੍ਰੋਫੈਸਰ ਪੂਰਨ ਸਿੰਘ ਦਾ ਭਣਵਈਆ ਸੀ, ਐਬਟਾਬਾਦ ਵਿੱਚ ਹੀ ਲੱਗੇ ਹੋਏ ਸਨ। ਸਹਿਜ ਸੁਭਾਅ ਜਦੋਂ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਬੜੇ ਸਤਿਕਾਰ ਤੇ ਮਾਣ ਨਾਲ ਦੱਸਿਆ ਬਈ ਇਸ ਇਹਨਾਂ ਕਿਤਾਬਾਂ ਦੇ ਲੇਖਕ ਭਾਈ ਵੀਰ ਸਿੰਘ ਜੀ ਨੇ, ਜਿਹੜੇ ਅੰਮ੍ਰਿਤਸਰ ਵਿੱਚ ਨਿਵਾਸ ਰੱਖਦੇ ਨੇ। ਨਾਮ ਸੁਣਦਿਆਂ ਸਾਰ ਬੜੀ ਖਿੱਚ ਪਈ ਕਿ ਹੁਣੇ ਕਿਵੇਂ ਜਾ ਕੇ ਭਾਈ ਸਾਹਿਬ ਜੀ ਦੇ ਦਰਸ਼ਨ ਕਰੀਏ। ਦਰਸ਼ਨ ਕਰਨ ਦੀ ਤੀਬਰ ਇੱਛਾ ਨੇ ਭਾਈ ਸਾਹਿਬ ਦੇ ਲਿਖੇ ਹੋਏ ਸਾਹਿਤ ਨੂੰ ਪੂਰੀ ਤਰ੍ਹਾਂ ਵਾਚਣ ਤੇ ਮਾਨਣ ਦੀ ਇੱਛਾ ਹੋਰ ਤੀਬਰ ਕਰ ਦਿੱਤੀ। ਖਾਲਸਾ ਸਮਾਚਾਰ ਤੇ ਭਾਈ ਸਾਹਿਬ ਦੇ ਲਿਖੇ ਹੋਏ ਟ੍ਰੈਕਟ ਜਦੋਂ ਘਰ ਵਿੱਚ ਪੜ੍ਹੇ ਜਾਣ ਲੱਗੇ ਤਾਂ ਘਰ ਦਾ ਵਾਤਾਵਰਣ ਹੀ ਬਦਲ ਗਿਆ। ਉਹਨਾਂ ਦੇ ਪਿਤਾ ਜੀ ਦੀ ਨਜ਼ਰ ਕਮਜ਼ੋਰ ਸੀ, ਇਸ ਲਈ ਉਹ ਸਰਦਾਰ ਮਨਮੋਹਨ ਸਿੰਘ ਹੋਰਾਂ ਨੂੰ ਹੀ ਆਖਦੇ ਬਈ ਤੁਸੀਂ ਪੜ੍ਹ ਕੇ ਸੁਣਾਓ। ਇਸ ਤਰ੍ਹਾਂ ਉਹਨਾਂ ਦੇ ਮਨ ਦੀ ਇੱਕ ਇੱਛਾ ਪੂਰੀ ਹੋਈ ਕਿ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਖਾਲਸਾ ਟ੍ਰੈਕਟ ਸੁਸਾਇਟੀ ਦੇ ਲਿਖੇ ਹੋਏ ਕਿੰਨੇ ਸਾਰੇ ਟ੍ਰੈਕਟ ਪੜ੍ਹ ਕੇ ਸੁਣਾਏ। ਸਿੱਖਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਦਿਲ ਉੱਤੇ ਡੂੰਘਾ ਪ੍ਰਭਾਵ ਪਾਉਂਦੀਆਂ ਸਨ। ਸਿੱਖੀ ਦੀ ਮਹਾਨਤਾ ਸੁਣ ਕੇ ਹਿਰਦਾ ਵੈਰਾਗ ਵਿੱਚ ਆ ਜਾਏ ਤੇ ਅੱਖਾਂ ਵਿੱਚ ਵੈਰਾਗ ਤੇ ਪਿਆਰ ਦੇ ਮੋਤੀ ਛਲਕਣ ਲੱਗ ਪੈਣ। ਪਰਿਵਾਰ ਅੰਦਰ ਇਸ ਸਿੱਖੀ ਦੇ ਪ੍ਰਭਾਵ ਸਦਕਾ ਭਾਈ ਸਾਹਿਬ ਜੀ ਹੋਰਾਂ ਦੇ ਲਈ ਅਥੱਕ ਪਿਆਰ ਬਣ ਗਿਆ। ਪਰ ਕੋਈ ਇਹੋ ਜਿਹਾ ਮੌਕਾ ਨਾ ਬਣੇ ਜਿਸ ਨਾਲ ਭਾਈ ਸਾਹਿਬ ਜੀ ਹੋਰਾਂ ਨਾਲ ਸੰਪਰਕ ਹੋ ਸਕੇ। ਪਰ ਵਾਹਿਗੁਰੂ ਦੇ ਰੰਗ ਵੀ ਨਿਆਰੇ ਨੇ। ਸਰਦਾਰ ਮਨਮੋਹਨ ਸਿੰਘ ਜੀ ਆਪਣੀ ਡਾਇਰੀ ਵਿੱਚ ਇਸ ਤਰ੍ਹਾਂ ਵਰਣਨ ਕਰਦੇ ਨੇ, ਸਤਿਗੁਰੂ ਦੀ ਮਿਹਰ ਹੋਈ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। 1911 ਵਿੱਚ ਮੈਨੂੰ ਪਿਤਾ ਜੀ ਨੇ ਘੋ ਮਰੀ ਭੇਜਿਆ ਤੇ ਮੈਂ ਮਾਲ ਰੋਡ ਤੇ ਆਪਣੀ ਰਿਹਾਇਸ਼ ਰੱਖੀ। ਸਰਦਾਰ ਸੁੰਦਰ ਸਿੰਘ ਮਜੀਠੀਏ, ਸਤਿਕਾਰਯੋਗ ਭਾਈ ਸਾਹਿਬ ਅਤੇ ਸਰਦਾਰ ਤਰਲੋਚਨ ਸਿੰਘ, ਮਹੰਤ ਤਖਤ ਸਿੰਘ ਜੀ ਅਤੇ ਡਾਕਟਰ ਦੀਵਾਨ ਸਿੰਘ ਦੁੱਗਲ ਤੇ ਹੋਰ ਬਹੁਤ ਸਾਰੇ ਸੱਜਣ ਚੀਫ ਖਾਲਸਾ ਦੀਵਾਨ ਦੇ ਘੋ ਮਰੀ ਵਿਖੇ ਪਹੁੰਚੇ ਅਤੇ ਸਰਦਾਰ ਸੁੰਦਰ ਸਿੰਘ ਮਜੀਠੀਏ ਦੀ ਕੋਠੀ ਤੇ ਠਹਿਰੇ। ਹਰ ਰੋਜ਼ ਸ਼ਾਮ ਨੂੰ ਇਹ ਸਾਰੇ ਸੱਜਣ ਸੈਰ ਲਈ ਮਿੱਡੀ ਪੁਆਇੰਟ ਦੇ ਕੋਲ ਜਾਂਦੇ ਸਨ। ਕਿਤਨੇ ਸਾਰੇ ਆਦਮੀ ਡਾਕਟਰ ਜਗਤ ਸਿੰਘ ਦੀ ਦੁਕਾਨ ਉੱਤੇ ਖੜੇ ਹੁੰਦੇ ਸਨ ਜਿੱਥੇ ਸਰਦਾਰ ਮਨਮੋਹਨ ਸਿੰਘ ਦੀ ਰਿਹਾਇਸ਼ ਹੁੰਦੀ ਸੀ। ਆਖਣ ਲੱਗੀ ਅਸੀਂ ਇੱਕ ਦੂਜੇ ਨੂੰ ਪੁੱਛੀਏ ਬਈ ਇਹ ਸਾਰੇ ਸੱਜਣ ਕੌਣ ਨੇ। ਵਾਕਫਕਾਰ ਇਸ਼ਾਰਾ ਕਰਕੇ ਦੱਸਣ ਬਈ ਇਹ ਫਲਾਣਾ ਸਰਦਾਰ ਹੈ ਤੇ ਇਹ ਫਲਾਣਾ ਸਰਦਾਰ ਹੈ। ਜਦੋਂ ਉਹਨਾਂ ਨੇ ਦੱਸਿਆ ਨਾ ਬਈ ਉਹ ਭਾਈ ਵੀਰ ਸਿੰਘ ਜੀ ਨੇ, ਮੈਨੂੰ ਬੜੀ ਖੁਸ਼ੀ ਹੋਈ। ਉਹਨਾਂ ਲਈ ਸਤਿਕਾਰ ਤੇ ਖਿੱਚ ਤੇ ਪਹਿਲਾਂ ਹੀ ਮਨ ਵਿੱਚ ਸੀ। ਦੂਰ ਖੜਿਆਂ ਹੀ ਅੱਖਾਂ ਬੰਦ ਕਰਕੇ ਮੈਂ ਪਿਆਰ ਨਾਲ ਨਮਸਕਾਰ ਕੀਤੀ। ਅੱਗੇ ਤੋਂ ਜਦੋਂ ਉਹਨਾਂ ਨੇ ਉੱਥੋਂ ਦੀ ਲੰਘਣਾ ਅਸੀਂ ਪਿਆਰ ਨਾਲ ਦਰਸ਼ਨ ਕਰਨੇ ਤੇ ਸਤਿਕਾਰ ਨਾਲ ਦੂਰੋਂ ਹੀ ਨਮਸਕਾਰ ਕਰਨੀ। ਜਦੋਂ ਪਾਪਾ ਮਨਮੋਹਨ ਸਿੰਘ ਦੀ ਉਮਰ ਹਾਲਾਂ 12 ਸਾਲਾਂ ਦੀ ਸੀ ਤਾਂ ਉਹਨਾਂ ਨੂੰ ਬੁਖਾਰ ਹੋ ਗਿਆ ਸੀ ਜਿਹੜਾ ਠੀਕ ਹੀ ਨਹੀਂ ਸੀ ਹੁੰਦਾ ਪਿਆ। ਇਹ ਬਿਮਾਰੀ 18-19 ਸਾਲ ਦੀ ਉਮਰ ਤੱਕ ਵੀ ਚੱਲਦੀ ਰਹੀ। ਇਸੇ ਕਰਕੇ ਉਹਨਾਂ ਨੂੰ ਕਈ ਪਹਾੜਾਂ ਤੇ ਸਮੁੰਦਰ ਦੇ ਕੰਢੇ ਪੌਣ ਪਾਣੀ ਦੀ ਤਬਦੀਲੀ ਲਈ ਭੇਜਿਆ ਜਾਂਦਾ ਸੀ। ਇਸ ਵਾਰ ਵੀ ਇੱਥੇ ਘੋ ਮਰੀ ਉਹ ਇਸੇ ਇੱਛਾ ਨਾਲ ਹੀ ਆਏ ਸਨ। ਜਦੋਂ ਪਹਿਲੀ ਵਾਰ ਭਾਈ ਸਾਹਿਬ ਜੀ ਹੋਰਾਂ ਨਾਲ ਜਾਣ ਪਛਾਣ ਦਾ ਮੌਕਾ ਮਿਲਿਆ ਤਾਂ ਉਸ ਸਮੇਂ ਦੀ ਯਾਦ ਤੇ ਭਾਈ ਸਾਹਿਬ ਦੇ ਵਾਕ ਸਰਦਾਰ ਮਨਮੋਹਨ ਸਿੰਘ ਜੀ ਕਈ ਵਾਰ ਦੁਹਰਾਉਂਦੇ ਸਨ ਤੇ ਇਸ ਤਰ੍ਹਾਂ ਆਖਦੇ ਸਨ। ਕਹਿਣ ਲੱਗੇ, ਕੁਝ ਦਿਨ ਬੀਤੇ ਜਦੋਂ ਅਸੀਂ ਇੱਕ ਪਾਰਟੀ ਘੁਲਡੰਨਾ ਦੀ ਬਾਵਰੀ ਤੇ ਪਿਕਨਿਕ ਕਰਨ ਗਏ ਹੋਏ ਸਨ। ਕੁਦਰਤੀ ਇਹ ਸਾਰੇ ਸਰਦਾਰਾਂ ਦੀ ਪਾਰਟੀ ਵੀ ਸੈਰ ਕਰਦਿਆਂ ਕਰਦਿਆਂ ਉੱਥੇ ਘੁਲਡੰਨਾ ਦੀ ਬਾਵਲੀ ਤੇ ਪਹੁੰਚ ਗਏ। ਬਾਵਲੀ ਦਾ ਪਾਣੀ ਬੜਾ ਠੰਡਾ ਸੀ। 2-4 ਮਿੰਟ ਹੀ ਬੰਦਾ ਪਾਣੀ ਦੀ ਧਾਰ ਹੇਠਾਂ ਹੱਥ ਰੱਖ ਸਕਦਾ ਸੀ। ਘੜੀ ਵੱਲ ਵੇਖ ਕੇ ਸਾਰੇ ਜਣੇ ਵਾਰੀ ਵਾਰੀ ਠੰਡੇ ਪਾਣੀ ਵਿੱਚ ਹੱਥ ਰੱਖਣ ਦਾ ਯਤਨ ਕਰਦੇ ਰਹੇ। ਸਤਿਕਾਰਯੋਗ ਭਾਈ ਸਾਹਿਬ ਜੀ ਇੱਕ ਪਾਸੇ ਡਾਕਟਰ ਦੀਵਾਨ ਸਿੰਘ ਜੀ ਦੇ ਨਾਲ ਖੜੇ ਸਨ। ਡਾਕਟਰ ਜੀ ਨੇ ਅਸੀਂ ਤਿੰਨਾਂ ਦੇ ਬਾਰੇ ਵਿੱਚ ਭਾਈ ਸਾਹਿਬ ਜੀ ਨੂੰ ਦੱਸਿਆ ਬਈ ਇਹ ਕੌਣ ਨੇ ਤੇ ਆਖਣ ਲੱਗੇ, ਆਹ ਮੁੰਡਾ ਐਬਟਾਬਾਦ ਤੋਂ ਹੈ, ਬੜੀ ਦੇਰ ਤੋਂ ਬਿਮਾਰ ਰਹਿੰਦਾ, ਮੈਂ ਇਸ ਦਾ ਇਲਾਜ ਕਰ ਰਿਹਾ ਹਾਂ ਪਰ ਹਾਲਾਂ ਇਸ ਦੀ ਬਿਮਾਰੀ ਖਤਮ ਨਹੀਂ ਹੋਈ। ਹਾਲਾਂ ਇਹ ਗੱਲਾਂ ਬਾਤਾਂ ਹੋ ਹੀ ਰਹੀਆਂ ਸਨ ਬਈ ਅਸੀਂ ਆਪਣੇ ਨਾਲ ਜਿਹੜੇ ਫਲ ਅੰਗੂਰ ਤੇ ਬੱਗੂ ਗੋਸ਼ੇ ਵਗੈਰਾ ਲੈ ਕੇ ਗਏ ਸਾਂ। ਸਤਿਕਾਰ ਨਾਲ ਪਾਣੀ ਨਾਲ ਧੋ ਕੇ ਥਾਲੀ ਵਿੱਚ ਪਾ ਕੇ ਸਭ ਤੋਂ ਪਹਿਲਾਂ ਸਰਦਾਰ ਸੁੰਦਰ ਸਿੰਘ ਮਜੀਠੀਏ ਨੂੰ ਪੇਸ਼ ਕੀਤੇ ਪਰ ਉਹ ਨਾ ਕਰਦੇ ਰਹੇ। ਪਿਆਰੇ ਭਾਈ ਸਾਹਿਬ ਜੀ ਕੋਲ ਹੀ ਖੜੇ ਸਨ बड़े प्यार नाल आखन लगे, वेखो ना काका किस प्यार नाल धोके लिया है, दो दो दाने लै लवो। तां सरदार जी ने प्यार नाल लै लिया अते फिर भाई साहब जी होरां ने भी इसे तरह प्यार नाल कुछ फल ग्रहण कीते ते फिर बाकी सारिया ने भी इसे तरह थोड़े थोड़े फल लै लए। भाई साहब जी बड़ी वार बाद विच मजाक नाल सानू आख्या करदे सन, बई इस मुंडे ने तां एक बग्गू गोशा दे के सानू ठग लिया। भाई साहब भाई वीर सिंह जी जदों दिल्ली आउंदे तां ओह अपने सुभा अनुसार हर शाम कुछ मिनट सैर करन लई जरूर जांदे। इस तरह मेल मिलाप हो जांदा। पापा मनमोहन सिंह जी तां भाई साहब होरां दे संपर्क नाल सदा खिड़े रहिंदे। इन्हां मुलाकातां करके भाई साहब सरदार मनमोहन सिंह होरां दी बड़ी आत्मिक तरक्की होई। भाई साहब जी भाई वीर सिंह जी गर्मियां दे दिनां विच देहरादून जांदे हुंदे सन। जदों भी भाई वीर सिंह जी उधर जाण वाले हुंदे तां इस किताब दे लेखक कर्नल जगजीत सिंह गुलेरिया पास रुक के जांदे। पापा मनमोहन सिंह होरां नूं उहनां दे आउण तों पहलां ही पता हुंदा सी। इस लई प्यार नाल ओह वी भाई साहब जी होरां दे दर्शन करन लई मेरे कोल आ जांदे। सरदार मनमोहन सिंह जी तां भाई साहब जी होरां नाल बड़े प्यार नाल घंटियां बद्धी आनंद दी अवस्था विच बैठे रहिंदे ते फिर ओह बड़े प्यार नाल बीते समें दीआं गल्लां नूं याद करदे रहिंदे। एक वार उन्होंने इस तरह लिखिया, सरदार तेजा सिंह पोस्ट मास्टर को मरी वाले उतों 6 मील दूर नथिया गली की सड़क ते पोस्ट मास्टर आ लगे। उतों भाई साहब जी उरां नूं मिलन लई आए ते आके दास कोल ठहरे। भाई साहब जी नूं मिलन लई चले तां मैं भी बेनती की थी कि मैनूं ही नाल लै चलो। असीं दोवें सरदार सुंदर सिंह मजीठिए की कोठी पहुंचे। भाई साहब जी बरांडे विच आके मिले, कुर्सियां ते बह गए। सरदार तेजा सिंह ने मेरी जान पछाण कराई, बई ये मेरे चाचा प्रेम सिंह दा लड़का है, बीमार रहिंदा है, इसलिए इत्थे हवा बदली लई आया ते मैं इहदे कोल ही ठहरिया। प्यारे भाई साहब जी ने सरदार तेजा सिंह तो पुछया, बाणी पढ़दे हो? उन्होंने आख्या, हाँ जी कदी कदी पढ़दा, शुरू करदा, कुछ दिन पढ़दा फिर जी उचाट हो जाता है, आलस आ जाता है तो छड़ देना। भाई साहब कहन लगे, सरदार तेजा सिंह जी कपड़ा मैला हो जाता है ना, तो उन्हें धोण लई साबण ला लईदा है, ते जदों साबण कपड़े ते लगा होवे ना कपड़ा सगों पहले नालों भी वध मैला दिसदा है। कोई तुहाडे वर्गा बंदा होवे तां अगे नालों भी मैला कपड़ा वेख के घबरा जाए तो कपड़े नूं चुक के बाहर सुट देवे। इस तरह ते सारी मेहनत अजाई गई, पर जे कोई समझाए भाई कपड़ा सुटो ना, होर कोशिश करो, कपड़े नूं मुकियां मार के कुटो, साफ पानी पा के साबण वाला मैला पानी कढ दिओ, कपड़ा साफ होके चिट्टा हो जाएगा। इसे तरह जदों तुसीं बाणी पढ़न लगदे हो ना, मन तो पापां दी मैल उतरनी शुरू हुंदी है, तुहानूं सगों अपना मन वद मैला मैला जापदा है। तुसी उद्दम करके लगे रहने की बजाय बाणी पढ़नी छड़ देंदे हो, भाव साडे माड़े कर्म जिन्होंने साडे मन के अंदर डेरा लाया होया है वह पेश नहीं जान देंदे। जे तुसी बाणी वाले पासे लगते हो तां वह माड़े कर्म समझते हैं, बई ये तो साडे कंट्रोल विचों निकल चलिया, सो जोर पाउंदे ने बई इसनूं अपने अधीन ही रखिए, तुसी घबरा के बाणी छड़ देंदे हो। सो भाई चितन होके उद्दम करके बाणी वाले पासे लगो, छड़ो ना, फिर बाणी दे सदका मन धोता जाएगा ते बाणी प्यारी लगेगी ते स्वाद आवेगा। ये पहली सिख्या सी जो अपने प्यारे जी दे मुखार बिन तो सुनी। महापुरखां दे मिठे उपदेश दा असर यह होया कि फिर सरदार तेजा सिंह जी ने बाणी अपने अंतम श्वासां तक नहीं छड़ी ते फिर मेरे हिरदे ते भी यह सिख्या डूंगी लग गई। को मरी विच लगभग हर रोज ही सरदार जी होरां दा मेल भाई साहब होरां नाल हुंदा रहा ते ओ उन्हां दी छो प्राप्त करदे रहे। जदों सरदार मनमोहन सिंह एबटाबाद वापस आए तां उन्हां नूं फिर उत्थे बुखार हो गया। सर्दियां शुरू हो गई सन इसलिए वह कराची जाने तैयार होए। कराची जांदियां ते वापस मुड़दियां सरदार जी ने भाई साहब जी होरां दे दर्शन किए ते उन्हां दे कोल रुके। सियालकोट सिख एजुकेशनल कानफ्रेंस अते रावल पिंडी दी एक शादी उत्ते भाई साहब जी होरां दे दर्शन उन्हां नूं होए। भाई साहब एबटाबाद सरदार लखमिंग सिंह दे सद्दे ते गए सन जिथे उन्हां दी धी बीबी संत जी बुखार तो राजी होए सन। वो एक हफ्ता भाई साहब जी तो वह आनंद माणदे रहे। एक दिन भाई साहब जी ने सरदार मनमोहन सिंह नूं कहा बई जाओ बीबी तेजा नूं बुला लियाओ। सरदार जी ने उत्तर विच आख्या हुण किवें जावां, उन्हां दे घर ते वड्डे वड्डे कुत्ते ने दूरों पै जांदे ने, डर लगदा। भाई साहब जी ने बचन किया घबराओ ना, जाओ गुरु ते भरोसा रख के जाओ, वाहिगुरु आप तुहाडी राखी करेगा। सरदार जी गए, बीबी संत नूं बुला भी लिया है ते फिर छड के भी आए। वाहिगुरु दे रंग जांदियां जां आउंदियां उन्हां नूं कोई कुत्ता रस्ते विच ना मिलिया। सवेरे भाई साहब जदों एबटाबाद तों रवाना होए तां सरदार जी उन्हां दे नाल थाई तक गए। जदों विछड़न लगे ना तां भाई साहब जी ने सरदार जी तों पुछया बई तुसी अपने कोल कोई निजी रुपए रख दियो। सरदार जी ने आख्या नहीं जी, घट ही हुंदे ने। भाई साहब ने अपने खीसे विचों चांदी दे 2 रुपए कढे ते सरदार जी नूं दे के आख्या बई 1 रुपया संत नूं दे देना ते दूजा जिथे अपने रुपए रखदे होना उथे रख देना। इस रुपए नाल सरदार जी नूं अपार बरकतां मिलियां। सरदार जी नूं मुड़ बुखार हो गया ते उह सितंबर 1912 विच फिर को मरी गए। भाई साहब जी भी समेत परिवार दे उथे पहुंचे हुए सन अते सरदार जी भाई साहब जी दे नाल ही ठहरे ते सत्संग दा खूब आनंद माणिया। अक्तूबर दे महीने काफी सर्दी शुरू हो गई सी जदों वापस परतन दा विचार बनिया। सरदार जी ने भाई साहब जी नूं आख्या बई मैं एक दिन पहलों चला जाना ते रावल पिंडी तुहाडे लई प्रशादा तैयार करवा के स्टेशन ते लियावांगा। उहनां दिनां विच सरदार जी दे वड्डे भराता व्याहुण योग सन ते व्याह नेड़े सी जिस करके सारा परिवार रावल पिंडी आया होया सी। भाई साहब जी ने उत्तर दिता कि वह लखबीर सिंह नूं चिट्ठी लिख बैठे ने, जे तुसी पहलों आख दे ते लखबीर सिंह गुरां नूं चिट्ठी ना लिख दे। संत लखबीर सिंह जी भाई साहब जी दे नाल सन ते संत जी ने आख्या बई मनमोहन सिंह की बेनती प्रवान कर लाओ, जिस तरह का प्रशादा यह तैयार करवा के लियावेगा ना लखबीर सिंह नहीं लिया सकता, आपां दोवां पासों लैके प्रशादा छक लवांगे। सरदार जी रावल पिंडी पहुंच गए ते शाम नूं प्रशादा तैयार करके स्टेशन ते पहुंचे। लखबीर सिंह भी महरे की वहंगी ते प्रशादा रखवा के तैयार करवा के पहुंच गया। उन्हां दा परिवार भी घो मरी गया होया सी। प्रशादा उन्होंने दुकानदार तो तैयार करवाया ते वह प्रशादा दे के चले गए, पर सरदार मनमोहन सिंह जी दे परिवार ने आप प्रशादा थालां विच परोस के खवाया ते खुशियां हासिल कीतियां। एक बार भाई साहब भाई वीर सिंह जी सवेर की सैर करके परत रहे सन। उन्होंने अपने मित्र नूं आख्या बई तुसी घर जाओ, मैं थोड़ी देर ठहर के आवांगा। भाई साहब जी ਸਰਦਾਰ ਮਨਮੋਹਨ ਸਿੰਘ ਦੇ ਕੋਲ ਗਏ ਤੇ ਪੁੱਛਿਆ, ਬਈ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਹੈ? ਸਰਦਾਰ ਮਨਮੋਹਨ ਸਿੰਘ ਬੜੇ ਪ੍ਰਸੰਨ ਹੋਏ ਤੇ ਆਖਣ ਲੱਗੇ, ਮੈਂ ਤੁਹਾਡੇ ਕੋਲੋਂ ਕੁਝ ਸਿੱਖਣਾ ਹੈ, ਮੈਂ ਤੁਹਾਡੇ ਚਰਨਾਂ ਵਿੱਚ ਥਾਂ ਹਾਸਲ ਕਰਨੀ ਚਾਹੁੰਦਾ। ਭਾਈ ਸਾਹਿਬ ਜੀ ਆਖਣ ਲੱਗੇ, ਨਾਨਕ ਨਦਰੀ ਨਦਰ ਨਿਹਾਲ। ਬਸ ਸਰਦਾਰ ਮਨਮੋਹਨ ਸਿੰਘ ਦੇ ਜੀਵਨ ਵਿੱਚ ਤਬਦੀਲੀ ਆ ਗਈ। ਕੁਝ ਦਿਨਾਂ ਵਿੱਚ ਹੀ ਬਿਮਾਰੀ ਦੂਰ ਹੋ ਗਈ, ਨਵਾਂ ਜੀਵਨ ਸ਼ੁਰੂ ਹੋ ਗਿਆ। ਉਹਨਾਂ ਨੇ ਆਪਣਾ ਵਪਾਰ ਸ਼ੁਰੂ ਕੀਤਾ ਪੂਰੀ ਰੁਚੀ ਨਾਲ, ਪਰਿਵਾਰ ਵਿੱਚ ਵੀ ਪੂਰਾ ਧਿਆਨ ਦਿੱਤਾ। ਪਰਿਵਾਰ ਦੇ ਜੀਆਂ ਨਾਲ ਮਿਲ ਕੇ ਐਬਟਾਬਾਦ, ਲਾਹੌਰ, ਦਿੱਲੀ ਤੇ ਮਦਰਾਸ ਵਿੱਚ ਕੰਮਕਾਰ ਕੀਤਾ। ਵਪਾਰ ਵਿੱਚ ਹਾਰ ਜਿੱਤ ਤੇ ਹਰ ਵੇਲੇ ਬਣੀ ਰਹਿੰਦੀ ਹੈ, ਪਰ ਸਰਦਾਰ ਮਨਮੋਹਨ ਸਿੰਘ ਨੇ ਮਹਾਂਪੁਰਸ਼ਾਂ ਦੀ ਦਇਆ ਦ੍ਰਿਸ਼ਟੀ ਨਾਲ ਜੀਵਨ ਦੀਆਂ ਕਠਿਨਾਈਆਂ ਉੱਤੇ ਸਹਿਜ ਸੁਭਾਅ ਹੀ ਸਫਲਤਾ ਹਾਸਲ ਕੀਤੀ ਤੇ ਬੜੀ ਉੱਨਤੀ ਹਾਸਲ ਕੀਤੀ। ਇਸ ਤੋਂ ਪਿੱਛੋਂ ਸਰਦਾਰ ਮਨਮੋਹਨ ਸਿੰਘ ਹੋਰਾਂ ਦਾ ਭਾਈ ਸਾਹਿਬ ਜੀ ਹੋਰਾਂ ਨਾਲ ਬਹੁਤ ਸਨੇਹ ਬਣਿਆ ਰਿਹਾ ਤੇ ਉਹ ਬਹੁਤ ਵਾਰ ਭਾਈ ਸਾਹਿਬ ਜੀ ਹੋਰਾਂ ਦੇ ਦਰਸ਼ਨ ਕਰਨ ਆਉਂਦੇ ਰਹੇ ਤੇ ਭਾਈ ਸਾਹਿਬ ਦੇ ਸਤਸੰਗ ਦਾ ਲਾਭ ਉਠਾਉਂਦੇ ਰਹੇ। ਭਾਈ ਸਾਹਿਬ ਜੀ ਦੀ ਸਿੱਖਿਆ ਨਾਲ ਤੇ ਉਹਨਾਂ ਤੇ ਗੁਰਬਾਣੀ ਦਾ ਇਹੋ ਜਿਹਾ ਰੰਗ ਚੜਿਆ ਬਈ ਫਿਰ ਉਹਨਾਂ ਨੇ ਕਈ ਭਟਕਦੀਆਂ ਤਰਸਦੀਆਂ ਰੂਹਾਂ ਦਾ ਮਿਲਾਪ ਵੀ ਭਾਈ ਸਾਹਿਬ ਹੋਰਾਂ ਦੇ ਨਾਲ ਕਰਵਾਇਆ। ਜਦੋਂ ਉਹਨਾਂ ਦੀ ਰੂਹ ਨਾਮ ਰੰਗ ਵਿੱਚ ਰੰਗੀ ਜਾਂਦੀ ਵੇਖੀ ਤਾਂ ਉਹਨਾਂ ਦੇ ਹਾਲਾਤ ਨੋਟ ਕਰਨੇ ਸ਼ੁਰੂ ਕੀਤੇ ਤੇ ਉਸ ਬਾਰੇ ਭਾਈ ਸਾਹਿਬ ਜੀ ਨਾਲ ਲੋੜੀਂਦੀ ਅਗਵਾਈ ਜਾਂ ਪੁੱਛਗਿੱਛ ਲਈ ਚਿੱਠੀ ਪੱਤਰ ਕਰਦੇ ਰਹੇ। ਇਸ ਇੱਛਾ ਨਾਲ ਕਿ ਹੋਰ ਵੀ ਇਸ ਤਰ੍ਹਾਂ ਅਨੇਕਾਂ ਰੂਹਾਂ ਸੁੱਖ ਮਾਣ ਸਕਣਗੀਆਂ। ਜਦੋਂ ਕਰਨਲ ਗੁਲੇਰੀਆ ਦੀ ਬਦਲੀ ਰੁੜਕੀ ਵਿਖੇ ਹੋਈ ਤਾਂ ਸਰਦਾਰ ਮਨਮੋਹਨ ਸਿੰਘ ਜੀ ਉਹਨਾਂ ਦੇ ਕੋਲ 15 ਦਿਨ ਦੇ ਕਰੀਬ ਰਹੇ। ਉਸ ਸਮੇਂ ਬੜੀ ਨੇੜੇ ਦੀ ਵਾਰਤਾਲਾਪ ਹੁੰਦੀ ਰਹੀ, ਪਰ ਸਵਾਦਲੀ ਗੱਲ ਇਹ ਕਿ ਉਹਨਾਂ ਨੇ ਕਦੇ ਕੋਈ ਦੁਨਿਆਵੀ ਔਖ ਸੌਖ ਜਾਂ ਦੁਨਿਆਵੀ ਗੱਲਾਂ ਨਹੀਂ ਕੀਤੀਆਂ, ਸਗੋਂ ਭਾਈ ਸਾਹਿਬ ਜੀ ਦੀ ਸਿੱਖਿਆ ਤੋਂ ਪ੍ਰਾਪਤ ਨਾਮ ਰਸ ਦੀ ਲਗਨ, ਪ੍ਰਾਪਤੀ ਤੇ ਖੇੜੇ ਦੀ ਗੱਲ ਹੀ ਕੀਤੀ। ਗੱਲ ਕਰਦਿਆਂ ਸਦਾ ਗਰੀਬੀ ਦਾ ਲਹਿਜ਼ਾ ਹੀ ਰੱਖਿਆ, ਮਤਾਂ ਕਿਤੇ ਹਉਮੈ ਕੀਤੇ ਕਿਰਾਏ ਨੂੰ ਖਤਮ ਨਾ ਕਰ ਦੇਵੇ। ਹਾਂ, ਇੱਕ ਗੱਲ ਉਹਨਾਂ ਦੇ ਬਾਰੇ ਵਿੱਚ ਜ਼ਰੂਰ ਆਖਣੀ ਚਾਹਾਂਗਾ ਕਿ ਗੁਰਮੁਖ ਸਦਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਤੇ ਇਹੋ ਜਿਹੀ ਹਾਜ਼ਰੀ ਲਈ ਪਹਿਲਾ ਸਬਕ ਜੋ ਉਹਨਾਂ ਨੇ ਪਕਾਇਆ ਉਹ ਇਸ ਤਰ੍ਹਾਂ ਸੀ। ਆਖਣ ਲੱਗੇ, ਜਦੋਂ ਸਿੱਖ ਐਜੂਕੇਸ਼ਨਲ ਕਾਨਫਰੰਸ ਤੋਂ ਅੰਬਾਲੇ ਅਸੀਂ ਸਾਰੇ ਇੱਕੋ ਮਕਾਨ ਵਿੱਚ ਠਹਿਰੇ ਹੋਏ ਸਾਂ ਤਾਂ ਇੱਕ ਦਿਨ ਅੰਮ੍ਰਿਤ ਵੇਲੇ ਸਰਦਾਰ ਤਰਲੋਚਨ ਸਿੰਘ ਜਪਜੀ ਸਾਹਿਬ ਦਾ ਪਾਠ ਟਹਿਲ ਕੇ ਜ਼ਰਾ ਉੱਚੀ ਉੱਚੀ ਕਰ ਰਹੇ ਸਨ। ਮੈਂ ਸੁਣ ਰਿਹਾ ਸਾਂ, ਕੋਈ ਪੰਗਤੀ 4-5 ਵਾਰ ਪੜ੍ਹਨ, ਕੋਈ 2-3 ਵਾਰ ਤੇ ਕੋਈ 1 ਵਾਰ, ਮੈਂ ਪਿਆਰ ਨਾਲ ਸੁਣਦਾ ਰਿਹਾ। ਮੌਕਾ ਮਿਲਣ ਤੇ ਮੈਂ ਇਸ ਤਰ੍ਹਾਂ ਪਾਠ ਕਰਨ ਦੀ ਗੱਲ ਉਹਨਾਂ ਕੋਲ ਪੁੱਛੀ ਤਾਂ ਜਵਾਬ ਮਿਲਿਆ, ਮੈਂ ਕੋਸ਼ਿਸ਼ ਕਰਦਾ ਬਈ ਘੱਟੋ ਘੱਟ 1 ਪਾਠ ਤੇ ਜਪਜੀ ਸਾਹਿਬ ਦਾ ਗੁਰੂ ਕੀ ਹਜ਼ੂਰੀ ਵਿੱਚ ਕਰੀਏ ਨਾ, ਭਾਵ ਪੂਰੇ ਮਨ ਨਾਲ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ 1 ਪਾਠ ਤੇ ਜ਼ਰੂਰ ਸੁਣਾਵਾਂ। ਜਿਹੜੀ ਪੰਗਤੀ ਮਨ ਦੀ ਹਾਜ਼ਰੀ ਨਾਲ ਗੁਰੂ ਕੀ ਹਜ਼ੂਰੀ ਵਿੱਚ ਨਹੀਂ ਪੜ੍ਹੀ ਜਾਂਦੀ ਉਹ ਮੈਂ ਬਾਰ ਬਾਰ ਪੜ੍ਹਦਾ ਤੇ ਜਦੋਂ ਜਾਪਦਾ ਕਿ ਇਹ ਪੰਗਤੀ ਮੈਂ ਗੁਰੂ ਨਾਨਕ ਨੂੰ ਸੁਣਾ ਲਈਏ ਤਾਂ ਅੱਗੇ ਤੁਰਨਾ। ਭਾਈ ਸਾਹਿਬ ਜੀ ਨੇ ਇੱਕ ਵਾਰੀ ਆਖਿਆ, ਮਨਮੋਹਨ ਸਿੰਘ, ਬਾਣੀ ਦਾ ਪਾਠ ਜ਼ਰਾ ਉੱਚੀ ਕਰਨਾ ਚਾਹੀਦਾ, ਇੰਨਾ ਕੁ ਉੱਚੀ ਕਿ ਆਪਣੇ ਕੰਨ ਪਾਠ ਦੀ ਆਵਾਜ਼ ਸੁਣ ਸਕਣ। ਇਸ ਤਰ੍ਹਾਂ ਕਰਨ ਨਾਲ ਨਾ ਛੇਤੀ ਸਵਾਦ ਆ ਜਾਏਗਾ। 14 ਜਨਵਰੀ 1983 ਨੂੰ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਸਦੀਵੀ ਵਿਛੋੜਾ ਦੇ ਗਏ ਤਾਂ ਮੇਰੇ ਹਿਰਦੇ ਵਿੱਚ ਕੁਝ ਲਫ਼ਜ਼ ਇਸ ਤਰ੍ਹਾਂ ਘੜੇ ਜਾਣ ਲੱਗੇ, ਹਰੀ ਨਾਮ ਦੀ ਚਰਚਾ ਜਿੱਥੇ ਬੈਠਾ ਸਾਜਣ ਸੋਹਣਾ। ਪ੍ਰੀਤ ਪ੍ਰੇਮ ਸਹਿਜ ਧੁਨ ਉਪਜਨ ਜਦ ਉਸ ਲਾਗੇ ਹੋਣਾ। ਮਹਾਂਪੁਰਸ਼ ਤੋਂ ਆਪ ਵਰਸਿਆ ਹੋਰਨ ਇਸ ਵਰੋ ਸਾਇਆ, ਅੱਜ ਉਹ ਅੱਖਿਓਂ ਓਹਲੇ ਹੋ ਗਿਆ ਸੰਤ ਸਾਧ ਮਨ ਮੋਹਣਾ। ਇਸ ਤਰ੍ਹਾਂ ਲੱਗਿਆ ਬਈ ਜਿਵੇਂ ਕੋਈ ਅਣਦਿਸਦੀ ਸੂਰਤ ਮੂਰਤੀ ਮਾਣ ਹੋ ਕੇ ਕੁਝ ਯਾਦ ਦਿਵਾ ਰਹੀ ਤੇ ਇੱਕ ਛਿਨ ਵਿੱਚ ਹੀ ਫਿਰ ਅਲੋਪ ਹੋ ਗਈ। ਤਾਂ ਮੇਰੇ ਦਿਲ ਨੇ ਹੂਕ ਨਾਲ ਗਾਇਆ, ਦੋ ਪਲ ਰਿਸ਼ਮਾਂ ਵਾਲੇ ਉਸ ਤੋਂ ਲੈ ਕੇ ਅਸਾਂ ਉਧਾਰੇ, ਦਿਲ ਦੇ ਅੰਦਰ ਚਾਨਣ ਕੀਤਾ ਘੜੀਆਂ ਪੈਰ ਸਵਾਰੇ, ਗੰਧ ਸੁਗੰਧੀ ਐਸੀ ਵੰਡੀ ਉਸਨੇ ਹੱਥ ਵਧਾ ਕੇ, ਸ਼ੁਕਰਾਂ ਵਿੱਚ ਰਸ ਗੁੱਧੇ ਅੱਜ ਹੁਣ ਖਾਏ ਵਿਛੋੜਾ ਪਿਆਰੇ।